ਗੁਰਬਾਣੀ ਵਿੱਚ ਸਵੈ ਵਿਰੋਧੀ ਖਿਆਲ। ਸਿੱਖ ਧਰਮ ਵਿੱਚ ਇੱਕ ਪਾਸੇ ਇਹ ਗੱਲ ਮੰਨੀ ਗਈ ਹੈ ਕਿ ਜੋ ਕੁਝ ਵੀ ਹੁੰਦਾ ਉਹ ਵਾਹਿਗੁਰੂ ਦੇ ਹੁਕਮ ਵਿੱਚ ਹੁੰਦਾ ਅਤੇ ਇਸ ਹੁਕਮ ਵਿੱਚ ਕਿਸੇ ਦਾ ਦਖਲ ਨਹੀਂ ਹੁੰਦਾ, ਭਾਵ ਮਨੁੱਖ ਦੇ ਹੱਥ ਵਿੱਚ ਕੁਝ ਵੀ ਨਹੀਂ। ਜਿਵੇਂ ਮਹਾਰਾਜ ਗੁਰੂ ਅਰਜਨ ਦੇਵ ਜੀ ਸ੍ਰੀ ਸੁਖਮਣੀ ਸਾਹਿਬ ਵਿੱਚ ਫੁਰਮਾਨ ਕਰਦੇ ਨੇ, ਕਰਨ ਕਰਾਵਣ ਆਪੇ ਆਪ, ਸਦਾ ਸਦਾ ਨਾਨਕ ਹਰ ਜਾਪ, ਜਾਂ ਮਾਰੇ ਰਾਖੈ ਏਕੋ ਆਪ, ਮਾਨੁਖ ਕੈ ਕਿਛ ਨਾ ਹੀ ਹਾਥ। ਇਹਨਾਂ ਬਚਨਾਂ ਵਿੱਚ ਸਪਸ਼ਟ ਤੌਰ ਤੇ ਵਰਣਨ ਕੀਤਾ ਗਿਆ ਹੈ ਕਿ ਕਰਵਾਉਣ ਵਾਲਾ ਤੇ ਕਰਨ ਵਾਲਾ ਦੋਵੇਂ ਪਾਸੇ ਉਹ ਆਪ ਹੀ ਹੈ। ਇੱਕ ਪਾਸੇ ਉਹ ਕਰਵਾਉਂਦਾ ਤੇ ਦੂਸਰੇ ਪਾਸੇ ਉਹ ਕਰਦਾ, ਮਨੁੱਖ ਦੇ ਹੱਥ ਵਿੱਚ ਕੁਝ ਵੀ ਨਹੀਂ ਹੈਗਾ। ਸ੍ਰੀ ਗੁਰੂ ਅਰਜਨ ਦੇਵ ਜੀ ਮਾਝ ਰਾਗ ਵਿੱਚ ਇਸ ਤਰ੍ਹਾਂ ਵੀ ਆਖਦੇ ਨੇ, ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ, ਭਾਵ ਅਕਾਲ ਪੁਰਖ ਵਾਹਿਗੁਰੂ ਜੋ ਚਾਹੁੰਦਾ ਉਹਾ ਕਰਦਾ ਤੇ ਜੀਵ ਉਹਾ ਕੁਝ ਹੀ ਕਰ ਸਕਦੇ ਨੇ ਜੋ ਵਾਹਿਗੁਰੂ ਉਹਨਾਂ ਤੋਂ ਕਰਵਾਉਣਾ ਚਾਹੁੰਦਾ। ਫਿਰ ਸਤਿਗੁਰੂ ਜੀ ਗੌੜੀ ਰਾਗ ਵਿੱਚ ਇਸ ਤਰ੍ਹਾਂ ਵੀ ਸਮਝਾਉਂਦੇ ਨੇ, ਕਾਠ ਕੀ ਪੁੱਤਰੀ ਕਹਾਂ ਕਰੈ ਬਪੁਰੀ, ਖਿਲਾਵਣ ਹਾਰੋ ਜਾਣੈ, ਜੈਸਾ ਭੇਖ ਕਰਾਵੈ ਬਾਜ਼ੀਗਰ, ਉਹ ਤੈਸੋ ਹੀ ਸਾਜ ਅੰਨੈ। ਭਾਵ ਇਨਸਾਨ ਮਿੱਟੀ ਦਾ ਪੁਤਲਾ, ਉਹ ਆਪਣੇ ਆਪ ਕੁਝ ਵੀ ਕਰਨ ਦੀ ਸਮਰੱਥਾ ਨਹੀਂ ਰੱਖਦਾ। ਇਹ ਤਾਂ ਇਸ ਨੂੰ ਖਿਡਾਉਣ ਵਾਲਾ ਹੀ ਜਾਣਦਾ ਕਿ ਇਸ ਕੋਲ ਕੀ ਕੁਝ ਕਰਵਾਉਣਾ ਤੇ ਉਹ ਇਸ ਨੂੰ ਜੋ ਕੁਝ ਕਰਨ ਵਾਸਤੇ ਪ੍ਰੇਰਦਾ ਇਹ ਉਹਾ ਕੁਝ ਹੀ ਕਰਦਾ। ਪਰ ਨਾਲ ਹੀ ਸਿੱਖ ਧਰਮ ਵਿੱਚ ਇਸ ਗੱਲ ਉੱਤੇ ਵੀ ਬਹੁਤ ਜ਼ੋਰ ਦਿੱਤਾ ਗਿਆ ਹੈ ਕਿ ਹੇ ਇਨਸਾਨ, ਉੱਠ, ਉੱਦਮ ਕਰ, ਮਿਹਨਤ ਕਰ, ਨੇਕ ਬਣ, ਗੁਰਬਾਣੀ ਪੜ੍ਹ, ਸਿਮਰਨ ਕਰ, ਆਪਣੇ ਕਰਤਾਰ ਨੂੰ ਮਿਲ। ਮਨੁੱਖਾ ਜਨਮ ਤੈਨੂੰ ਵਿਹਲੇ ਬੈਠਣ ਵਾਸਤੇ ਨਹੀਂ ਮਿਲਿਆ, ਸਵਾਸ ਸਵਾਸ ਉੱਤੇ ਪਹਿਰਾ ਦੇ, ਹਰੀ ਦਾ ਸਿਮਰਨ ਕਰ, ਹਰੀ ਦੇ ਗੁਣ ਗਾ, ਦਸਾਂ ਨਵਾਂ ਦੀ ਕਮਾਈ ਕਰ, ਉਸ ਵਿੱਚੋਂ ਆਪਣਾ ਨਿਰਵਾਹ ਵੀ ਕਰ ਤੇ ਹੋਰ ਲੋੜਵੰਦਾਂ ਦੀ ਵਿੱਤ ਅਨੁਸਾਰ ਮਦਦ ਵੀ ਕਰ, ਪਰ ਉਪਕਾਰ ਦਾ ਜੀਵਨ ਬਤੀਤ ਕਰ। ਜ਼ਿੰਦਗੀ ਇੱਕ ਮਿਹਨਤ ਅਤੇ ਮੁਸ਼ਕਤ ਦਾ ਨਾਮ ਹੈ, ਵਿਹਲੇ ਨਿਕੰਮੇ ਤੇ ਹੱਡ ਹਰਾਮੀ ਬਣਨ ਦਾ ਨਾਮ ਨਹੀਂ। ਗੁਰੂ ਜੀ ਇਸ ਤਰ੍ਹਾਂ ਆਖਦੇ ਨੇ, ਉੱਦਮ ਕਰੇਂਦਿਆਂ ਜੀਓ ਤੂੰ, ਕਮਾਵਦਿਆਂ ਸੁਖ ਪੁੰਚ, ਧਿਆਏਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਜਾਂ ਫਿਰ ਸਤਿਗੁਰੂ ਇਸ ਤਰ੍ਹਾਂ ਵੀ ਪ੍ਰੇਰਣਾ ਕਰਦੇ ਨੇ, ਸੁਣ ਸਖੀਏ ਮਿਲ ਉੱਦਮ ਕਰੇ ਹਾਂ, ਮਨਾਏ ਲੈ ਹਰ ਕੰਤੈ, ਅਥਵਾ ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ। ਜਾਂ ਸ੍ਰੀ ਗੁਰੂ ਨਾਨਕ ਦੇਵ ਜੀ ਜਪਜੀ ਸਾਹਿਬ ਦੇ ਅਖੀਰ ਵਿੱਚ ਸਲੋਕ ਵਿੱਚ ਫਰਮਾਉਂਦੇ ਨੇ, ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ, ਅਥਵਾ ਕਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੈ ਸੇ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੌੜੀ ਰਾਗ ਵਿੱਚ ਦੋ ਥਾਵਾਂ ਤੇ ਵੱਖ ਵੱਖ ਇਸ ਤਰ੍ਹਾਂ ਆਖਿਆ, ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ, ਅਥਵਾ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਇਹਨਾਂ ਸਾਰੀਆਂ ਵਿਚਾਰਾਂ ਦਾ ਭਾਵ ਇਹ ਹੋਇਆ ਕਿ ਸਿੱਖ ਧਰਮ ਵਿੱਚ ਇਹਨਾਂ ਦੋਹਾਂ ਉਪਦੇਸ਼ਾਂ ਉੱਤੇ ਬਹੁਤ ਜ਼ੋਰ ਹੈ ਤੇ ਪਹਿਲਾਂ ਪਹਿਲੇ ਸੱਚ ਦੇ ਖੋਜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਸਲ ਉਪਦੇਸ਼ ਨੂੰ ਸਮਝਣ ਵਿੱਚ ਬਹੁਤ ਮੁਸ਼ਕਲ ਆਉਂਦੀ, ਕਿਉਂਕਿ ਇਹ ਦੋਵੇਂ ਉਪਦੇਸ਼ ਇੱਕ ਦੂਸਰੇ ਦੇ ਵਿਰੋਧੀ ਜਾਪਦੇ ਨੇ। ਜੇਕਰ ਇਹ ਵੀ ਸੱਚ ਹੈ ਕਿ ਕਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਇਆ ਚਿੰਤਾ। ਤਾਂ ਫਿਰ ਸੁਣ ਸਖੀਏ ਮਿਲ ਉਦਮ ਕਰੇ ਹਾਂ, ਮਨਾਏ ਲੈ ਹਰ ਕੰਤੈ, ਇਸ ਗੱਲ ਦੀ ਕੀ ਲੋੜ ਹੈ। ਜੇਕਰ ਸਾਡਾ ਕੀਤਾ ਕੁਝ ਵੀ ਨਹੀਂ ਹੋਣਾ ਤਾਂ ਫਿਰ ਯਤਨ ਕਿਉਂ ਕਰੀਏ, ਮੁਸ਼ਕਤ ਕਿਉਂ ਘਾਲੀਏ, ਮੱਥਾ ਕਿਉਂ ਰਗੜੀਏ, ਕਿਉਂ ਵੰਡ ਕੇ ਛਕੀਏ, ਕਿਉਂ ਕੁਰਬਾਨੀ ਕਰੀਏ, ਸੇਵਾ ਕਰਨ ਦੀ ਲੋੜ ਕੀ ਹੈ। ਚੰਗੀ ਤਰ੍ਹਾਂ ਵਿਚਾਰਨ ਨਾਲ ਪਤਾ ਲੱਗੇਗਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਹ ਦੋਵੇਂ ਉਪਦੇਸ਼ ਵੱਖ ਵੱਖ ਦੋ ਅਵਸਥਾਵਾਂ ਦੇ ਸਿੱਖਾਂ ਵਾਸਤੇ ਲਿਖੇ ਗਏ ਨੇ, ਜਿਨ੍ਹਾਂ ਦੀ ਅਵਸਥਾ ਵਿੱਚ ਪਹਿਲੀ ਜਮਾਤ ਦੇ ਵਿਦਿਆਰਥੀ ਅਤੇ ਐਮ ਏ ਦੀ ਜਮਾਤ ਦੇ ਵਿਦਿਆਰਥੀ ਦੀ ਸਮਝ ਵਾਲਾ ਫਰਕ ਹੈ। ਡਾਕਟਰ ਦੇ ਕੋਲ ਮਰੀਜ਼ ਵੇਖਣ ਸਮੇਂ ਜੇ ਕੋਈ ਬਹਿ ਜਾਏ ਤਾਂ ਵੇਖਣ ਵਾਲੇ ਨੂੰ ਲੱਗੇਗਾ ਵੀ ਡਾਕਟਰ ਬੜੀਆਂ ਅਜੀਬ ਗੱਲਾਂ ਕਰਦਾ ਹੈ। ਕਿਸੇ ਮਰੀਜ਼ ਨੂੰ ਸੇਕ ਕਰਨ ਵਾਸਤੇ ਕਹਿੰਦਾ ਤੇ ਕਿਸੇ ਦੇ ਸਿਰ ਤੇ ਬਰਫ਼ ਰੱਖਣ ਦੀਆਂ ਗੱਲਾਂ ਕਰਦਾ, ਕਦੇ ਕਿਸੇ ਨੂੰ ਠੰਡੀਆਂ ਚੀਜ਼ਾਂ ਖਾਣ ਦਾ ਹੁਕਮ ਕਰਦਾ ਤੇ ਕਿਸੇ ਨੂੰ ਗਰਮ ਚੀਜ਼ਾਂ ਖਾਣ ਦੀਆਂ ਗੱਲਾਂ ਕਰਦਾ, ਕਿਸੇ ਨੂੰ ਠੰਡੀਆਂ ਚੀਜ਼ਾਂ ਖਾਣ ਦੇ ਲਈ ਆਖਦਾ ਤੇ ਕਿਸੇ ਨੂੰ ਗਰਮ ਚੀਜ਼ਾਂ ਖਾਣ ਦੀ ਹਿਦਾਇਤ ਕਰਦਾ। ਡਾਕਟਰ ਦਾ ਮਰੀਜ਼ਾਂ ਨੂੰ ਇਸ ਤਰ੍ਹਾਂ ਦੀ ਰਾਏ ਦੇਣਾ ਇਸ ਵਾਸਤੇ ਠੀਕ ਅਤੇ ਜਾਇਜ਼ ਹੈ ਕਿ ਮਰੀਜ਼ਾਂ ਦੀਆਂ ਤਕਲੀਫਾਂ, ਬਿਮਾਰੀਆਂ ਤੇ ਜ਼ਰੂਰਤਾਂ ਵੱਖ ਵੱਖ ਤਰ੍ਹਾਂ ਦੀਆਂ ਹੁੰਦੀਆਂ ਨੇ। ਇਸੇ ਤਰ੍ਹਾਂ ਸਰੀਰਕ ਰੋਗ ਵੀ ਵੱਖ ਵੱਖ ਹੁੰਦੇ ਨੇ ਤੇ ਉਹਨਾਂ ਦਾ ਇਲਾਜ ਵੀ ਵੱਖੋ ਵੱਖ ਹੁੰਦਾ। ਇਸੇ ਤਰ੍ਹਾਂ ਮਨ ਦੇ ਰੋਗ ਵੀ ਭਾਂਤ ਭਾਂਤ ਦੇ ਹੁੰਦੇ ਨੇ ਤੇ ਉਹਨਾਂ ਨੂੰ ਦੂਰ ਕਰਨ ਦੇ ਤਰੀਕੇ ਵੀ ਇੱਕ ਨਹੀਂ ਹੋ ਸਕਦੇ। ਇੱਕ ਦਵਾਈ ਕਿਸੇ ਖਾਸ ਕਿਸਮ ਦੇ ਮਰੀਜ਼ਾਂ ਵਾਸਤੇ ਤੇ ਬੜੀ ਲਾਭਦਾਇਕ ਹੋ ਸਕਦੀ ਹੈ, ਪਰ ਉਹ ਦਵਾਈ ਦੂਸਰੀ ਮਰਜ਼ ਵਾਲੇ ਮਰੀਜ਼ ਵਿੱਚ ਜ਼ਹਿਰ ਦਾ ਅਸਰ ਕਰ ਸਕਦੀ ਹੈ। ਕਈ ਬਿਮਾਰੀਆਂ ਵਿੱਚ ਸੰਖਿਆ ਭਾਵ ਜ਼ਹਿਰ ਅੰਮ੍ਰਿਤ ਵਰਗੀ ਸਾਬਤ ਹੁੰਦੀ ਹੈ। ਫਣੀਅਰ ਸੱਪ ਦੇ ਜ਼ਹਿਰ ਤੋਂ ਅੱਜ ਕੱਲ੍ਹ ਡਾਕਟਰਾਂ ਨੇ ਅਨੇਕ ਤਰ੍ਹਾਂ ਦੇ ਟੀਕੇ ਤਿਆਰ ਕੀਤੇ ਨੇ ਜੋ ਕਿ ਸਰੀਰ ਦੀਆਂ ਦਰਦਾਂ ਤੇ ਬਿਮਾਰੀਆਂ ਨੂੰ ਦੂਰ ਕਰਨ ਵਿੱਚ ਸੱਚਮੁੱਚ ਅੰਮ੍ਰਿਤ ਵਰਗਾ ਕੰਮ ਕਰਦੇ ਨੇ। ਇਸੇ ਤਰ੍ਹਾਂ ਧਰਮ ਗ੍ਰੰਥਾਂ ਵਿੱਚ ਜਾਂ ਮਹਾਨ ਪੁਰਸ਼ਾਂ ਦੇ ਬਚਨਾਂ ਵਿੱਚ ਜਿੱਥੇ ਕਿਤੇ ਸਵੈ ਵਿਰੋਧੀ ਖਿਆਲ ਪ੍ਰਤੀਤ ਹੋਣ ਉੱਥੇ ਕਾਹਲੇ ਪੈ ਕੇ ਨੁਕਤਾਚੀਨੀ ਕਰਨੀ, ਇਸ ਦੀ ਬਜਾਏ ਉਹਨਾਂ ਵਿਚਾਰਾਂ ਦੀ ਤਹਿ ਤੱਕ ਪਹੁੰਚਣ ਦਾ ਯਤਨ ਕਰਨਾ ਚਾਹੀਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਆਮ ਲੋਕਾਂ ਨੂੰ ਧਰਮ ਦੀਆਂ ਸਾਰੀਆਂ ਅਵਸਥਾਵਾਂ ਤੋਂ ਜਾਣੂ ਹੋਣ ਦੀ ਲੋੜ ਨਹੀਂ, ਆਪਣੀ ਅਵਸਥਾ ਅਨੁਸਾਰ ਉਪਦੇਸ਼ਾਂ ਨੂੰ ਗ੍ਰਹਿਣ ਕਰਨਾ ਚਾਹੀਦਾ ਤੇ ਆਪਣੀ ਸਮਝ ਤੋਂ ਪਰੇ ਦੇ ਉਪਦੇਸ਼ਾਂ ਨੂੰ ਕੇਵਲ ਸਮਝਣ ਵਾਸਤੇ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਇਸ ਤਰ੍ਹਾਂ ਕਰਨਾ ਇਹ ਉਹੋ ਜਿਹੀ ਗਲਤੀ ਹੋਵੇਗੀ ਜਿਹੜੀ ਗਲਤੀ ਪਹਿਲੀ ਜਮਾਤ ਦਾ ਵਿਦਿਆਰਥੀ ਐਮ ਏ ਦੀਆਂ ਕਿਤਾਬਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨ ਵਿੱਚ ਕਰੇਗਾ। ਐਮ ਏ ਦੀਆਂ ਕਿਤਾਬਾਂ ਬੀ ਏ ਪਾਸ ਕਰਨ ਮਗਰੋਂ ਹੀ ਸਮਝ ਆ ਸਕਦੀਆਂ ਨੇ। ਪਹਿਲਾਂ ਸਮਝਣ ਦੀ ਕੋਸ਼ਿਸ਼ ਕਰਨ ਵਾਲੇ ਬੰਦੇ ਨੂੰ ਪਰੇਸ਼ਾਨ ਤੇ ਨਿਰਾਸ਼ ਹੀ ਕਰਨਗੀਆਂ। ਇਸ ਤਰ੍ਹਾਂ ਸੱਚ ਦੇ ਖੋਜੀ ਦੀ ਆਪਣੀ ਖੋਜ ਦੇ ਸ਼ੁਰੂ ਸ਼ੁਰੂ ਵਿੱਚ ਹੀ ਅੰਤਮ ਸੱਚਾਈ ਨੂੰ ਸਮਝ ਲੈਣ ਦੀ ਗੱਲ ਕਰਨਾ ਇਹ ਖਿਆਲ ਉਸ ਨੂੰ ਮਾਯੂਸ ਕਰ ਦੇਵੇਗਾ। ਮਿਸਾਲ ਦੇ ਤੌਰ ਤੇ ਸੱਚ ਦੀ ਅੰਤਿਮ ਖੋਜ ਇਹ ਹੈ ਕਿ ਨਾ ਕਿਛ ਜਨਮੈ ਨਾ ਕਿਛ ਮਰੈ ਆਪਣ ਚਲਤ ਆਪ ਹੀ ਕਰੈ, ਜਾਂ ਫਿਰ ਹਰ ਜਨ ਹਰ ਹਰ ਹੋਇਆ ਨਾਨਕ ਹਰ ਇੱਕੋ। ਪਰ ਇਸ ਮਹਾਂ ਸੱਚਾਈ ਦੀ ਪਹਿਲੀ ਅਵਸਥਾ ਦੇ ਖੋਜੀ ਨੂੰ ਕਿਵੇਂ ਸਮਝ ਆਵੇਗੀ? ਉਸਦਾ ਪਹਿਲਾਂ ਪਹਿਲ ਇਸ ਸੱਚਾਈ ਨੂੰ ਸਮਝਣ ਦੀ ਕੋਸ਼ਿਸ਼ ਕਰਨਾ ਆਪਣਾ ਸਮਾਂ ਖਰਾਬ ਕਰਨ ਤੇ ਖੋਜ ਵੱਲੋਂ ਨਿਰਾਸ਼ ਹੋਣ ਵਾਲੀ ਗੱਲ ਹੈ। ਸਿੱਖ ਧਰਮ ਦੀ ਆਖਰੀ ਪੌੜੀ ਉੱਤੇ ਚੜਿਆ ਖੋਜੀ ਨੂੰ ਇਹ ਗੱਲ ਸੁਤੇ ਸਿੱਧ ਹੀ ਸਮਝ ਵਿੱਚ ਆ ਜਾਂਦੀ ਹੈ ਕਿ ਸੰਸਾਰ ਦੀ ਰਚਨਾ ਦੀ ਤਹਿ ਵਿੱਚ ਕਰਤਾਰ ਦੀ ਵਿਉਂਤਬੰਦੀ ਭਾਵ ਕਰਤਾਰ ਦਾ ਪ੍ਰੋਗਰਾਮ ਤੇ ਡਿਜ਼ਾਈਨ ਕੰਮ ਕਰ ਰਿਹਾ। ਪੱਤਾ ਪੱਤਾ ਵਾਹਿਗੁਰੂ ਦੀ ਰਜ਼ਾ ਵਿੱਚ ਜਾਂ ਉਸ ਦੇ ਬਣਾਏ ਹੋਏ ਨਿਯਮਾਂ ਦੇ ਅਨੁਸਾਰ ਹਿਲਦਾ। ਉਸ ਨੂੰ ਆਪਣੀ ਸੇਵਾ, ਆਪਣੀ ਘਾਲਣਾ, ਆਪਣੇ ਯਤਨਾਂ ਦੀ ਤਹਿ ਵਿੱਚ ਵਾਹਿਗੁਰੂ ਦੀ ਪ੍ਰੇਰਣਾ ਜਾਂ ਉਸ ਦਾ ਹੱਥ ਪ੍ਰਤੀਤ ਹੁੰਦਾ। ਪਰ ਜੇ ਉਹ ਸ਼ੁਰੂ ਵਿੱਚ ਹੀ ਹੁਕਮ ਦੀ ਫਿਲਾਸਫੀ ਨੂੰ ਸਮਝਣਾ ਚਾਹੁੰਦਾ ਤਾਂ ਹੋ ਸਕਦਾ ਸੀ ਕਿ ਕਿਸੇ ਤਰ੍ਹਾਂ ਵਿਹਲਾ ਜਾਂ ਨਿਕੰਮਾ ਹੱਡ ਹਰਾਮੀ ਬਣ ਕੇ ਬਹਿ ਜਾਂਦਾ। ਹੁਕਮ ਜਾਂ ਭਾਣੇ ਦੀ ਫਿਲਾਸਫੀ ਬੜੀ ਡੂੰਘੀ ਸੱਚਾਈ ਹੈ ਤੇ ਇਸ ਨੂੰ ਸਮਝਣ ਦੀ ਕੋਸ਼ਿਸ਼ ਸ਼ੁਰੂ ਸ਼ੁਰੂ ਵਿੱਚ ਇਨਸਾਨ ਨੂੰ ਬਹੁਤ ਨਿਰਾਸ਼ ਕਰਦੀ ਹੈ ਤੇ ਉਸ ਦੀ ਆਤਮਿਕ ਤਰੱਕੀ ਵਿੱਚ ਰੋੜਾ ਬਣ ਸਕਦੀ ਹੈ। ਪਰ ਜਦੋਂ ਗੁਰਸਿੱਖ ਸਿਮਰਨ ਦੁਆਰਾ ਅਨੁਭਵ ਦੇ ਨੇਤਰਾਂ ਨਾਲ ਅੰਦਰ ਦੀ ਘਟਨਾ ਨੂੰ ਦੇਖਣ ਦਾ ਆਦੀ ਹੋ ਜਾਏ ਤਾਂ ਉਹ ਖੁਦ ਵੇਖੇਗਾ ਕਿ ਕਿਵੇਂ ਸੰਸਾਰ ਦੀ ਸਾਰੀ ਕਾਰ ਹੁਕਮ ਵਿੱਚ ਵੀ ਚੱਲਦੀ ਹੈ ਤੇ ਹਰ ਜੀਵ ਵੀ ਕਿਵੇਂ ਸੁਤੰਤਰਤਾ ਨਾਲ ਆਪਣੀ ਕਿਸਮਤ ਆਪ ਘੜ ਰਿਹਾ ਹੈ। ਜੀਵ ਨੂੰ ਫੁਰਨੇ ਬ੍ਰਹਮ ਵਿੱਚੋਂ ਕਿਸੇ ਖਾਸ ਨਿਯਮਾਂ ਦੇ ਅਨੁਸਾਰ ਆਉਂਦੇ ਨੇ। ਇਸ ਜੀਵ ਨੂੰ ਤਸਵੀਰ ਦਾ ਦੂਸਰਾ ਪਾਸਾ ਨਾ ਦਿਸਣ ਕਰਕੇ ਉਹ ਇਹਨਾਂ ਫੁਰਨਿਆਂ ਦਾ ਕਰਤਾ ਆਪਣੇ ਆਪ ਨੂੰ ਸਮਝਦਾ। ਇਹਨਾਂ ਫੁਰਨਿਆਂ ਦੇ ਅਧੀਨ ਹੀ ਜੀਵ ਦੀ ਸਾਰੀ ਕਿਰਿਆ ਕਾਇਮ ਹੈ। ਜੋ ਕੁਝ ਵੀ ਇਨਸਾਨ ਕਰਦਾ ਹੈ ਉਹ ਆਪਣੇ ਖਿਆਲਾਂ ਦੀ ਪ੍ਰੇਰਣਾ ਦੇ ਅਨੁਸਾਰ ਕਰਦਾ। ਪਰ ਇਹਨਾਂ ਖਿਆਲਾਂ ਦੀ ਅਸਲ ਉਤਪੱਤੀ ਕਿਸੇ ਅਦ੍ਰਿਸ਼ਟ ਅਸਥਾਨ ਤੋਂ ਹੁੰਦੀ ਹੈ। ਜੀਵ ਜੋ ਕੁਝ ਕਰਦਾ ਉਹ ਇਸ ਅਦ੍ਰਿਸ਼ਟ ਅਤੇ ਅਗੋਚਰ ਸਥਾਨ ਤੋਂ ਫੁਰਨਿਆਂ ਦੀ ਸ਼ਕਲ ਵਿੱਚ ਰਹਿਨੁਮਾਈ ਦੀ ਪ੍ਰੇਰਣਾ ਅਨੁਸਾਰ ਕਰਦਾ। ਪਰ ਕਿਉਂਕਿ ਉਸ ਨੂੰ ਅਦ੍ਰਿਸ਼ਟ ਅਤੇ ਅਗੋਚਰ ਹਸਤੀ ਦਾ ਗਿਆਨ ਹੀ ਨਹੀਂ, ਇਸ ਲਈ ਉਹ ਸਮਝਦਾ ਹੈ ਕਿ ਉਹ ਆਪਣੇ ਫੁਰਨਿਆਂ ਦਾ ਕਰਤਾ ਆਪ ਹੈ। ਜਿਵੇਂ ਪਾਣੀ ਵਿੱਚ ਬੁਲਬੁਲੇ ਤੇ ਤਰੰਗਾਂ ਹਵਾ ਦੇ ਛੋਣ ਨਾਲ ਪੈਦਾ ਹੁੰਦੀਆਂ ਨੇ, ਪਰ ਉਤੋਂ ਇਸ ਤਰ੍ਹਾਂ ਹੀ ਲੱਗਦਾ ਕਿ ਪਾਣੀ ਇਹਨਾਂ ਬੁਲਬੁਲਿਆਂ ਤੇ ਤਰੰਗਾਂ ਨੂੰ ਖੁਦ ਪੈਦਾ ਕਰ ਰਿਹਾ। ਜੇ ਹਵਾ ਨਾ ਹੋਵੇ ਤਾਂ ਪਾਣੀ ਵਿੱਚ ਆਪਣੇ ਆਪ ਬੁਲਬੁਲੇ ਜਾਂ ਤਰੰਗਾਂ ਪੈਦਾ ਕਰਨ ਦੀ ਸ਼ਕਤੀ ਹੀ ਨਹੀਂ। ਇਸੇ ਤਰ੍ਹਾਂ ਇਨਸਾਨ ਭਾਵੇਂ ਸਮਝਦਾ ਕਿ ਉਸ ਦੇ ਦਿਮਾਗ ਵਿੱਚ ਖਿਆਲਾਂ ਦੀਆਂ ਤਰੰਗਾਂ ਕਿਸੇ ਨਾਮਾਲੂਮ ਹਉਮੈ ਦੀ ਪ੍ਰੇਰਣਾ ਨਾਲ ਉਪਜਦੀਆਂ ਨੇ। ਇਨਸਾਨ ਦੇ ਸੋਚਣ ਦਾ ਢੰਗ ਕੀ ਹੈ, ਭਾਵ ਸਾਈਕਾਲੋਜੀ ਆਫ ਥਿੰਕਿੰਗ ਕੀ ਹੈ? ਜਦੋਂ ਇਨਸਾਨ ਕਿਸੇ ਮੁਸ਼ਕਲ ਮਾਮਲੇ ਨੂੰ ਸੋਚਣ ਬਹਿੰਦਾ ਤਾਂ ਉਸਦੇ ਅੰਦਰ ਕੀ ਵਾਪਰਦਾ? ਉਸਦੇ ਦਿਮਾਗ ਵਿੱਚ ਸੋਚਦਿਆਂ ਸੋਚਦਿਆਂ ਅੰਦਰੋਂ ਕਿਸੇ ਨਾਮਾਲੂਮ ਸੋਮੇ ਤੋਂ, ਭਾਵ ਅਨਨੋਨ ਸੋਰਸ ਤੋਂ, ਇੱਕ ਖਿਆਲ ਭਾਵ ਫਲੈਸ਼ ਆਫ ਆਈਡੀਆ ਪੈਦਾ ਹੁੰਦਾ ਜਿਸ ਦੀ ਇਨਸਾਨੀ ਸਮਝ ਵਿੱਚ ਤਰਜਮਾਨੀ ਉਸਦਾ ਦਿਮਾਗ ਕਰਕੇ ਰੱਖ ਦਿੰਦਾ ਤੇ ਬੰਦਾ ਕਹਿਣ ਲੱਗ ਪੈਂਦਾ ਮੈਂ ਮੁਸ਼ਕਲ ਹੱਲ ਕਰ ਲਈ ਹੈ ਤੇ ਮੈਨੂੰ ਇਸ ਦੇ ਹੱਲ ਦਾ ਪਤਾ ਲੱਗ ਗਿਆ। ਅਸਲ ਖਿਆਲ ਹਮੇਸ਼ਾ ਇਨਸਾਨ ਦੇ ਦਿਮਾਗ ਵਿੱਚ ਕਿਸੇ ਨਾਮਾਲੂਮ ਪਾਸਿਓਂ ਆਉਂਦੇ ਨੇ, ਭਾਵ ideas are being generated by some unknown region ਤੇ ਉਹਨਾਂ ਦੀ ਇਨਸਾਨੀ ਸਮਝ ਵਿੱਚ ਤਰਜਮਾਨੀ ਇਨਸਾਨ ਦਾ ਦਿਮਾਗ ਕਰਦਾ ਹੈ। ਯਾਦ ਰੱਖਣ ਵਾਲੀ ਤੇ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਇਨਸਾਨ ਦਾ ਦਿਮਾਗ ਬ੍ਰਹਮ ਵਿੱਚੋਂ ਆ ਰਹੇ ਖਿਆਲਾਂ ਦੀ ਆਪਣੇ ਵਿੱਤ ਅਨੁਸਾਰ ਕੇਵਲ ਤਰਜਮਾਨੀ ਕਰਦਾ ਹੈ, ਭਾਵ ਸਿਰਫ ਤੇ ਸਿਰਫ ਉਹਨਾਂ ਖਿਆਲਾਂ ਨੂੰ ਆਪਣੇ ਹਿਸਾਬ ਨਾਲ ਐਕਸਪਲੇਨ ਕਰਦਾ, ਉਹਨਾਂ ਨੂੰ ਖੁਦ ਘੜਦਾ ਜਾਂ ਪੈਦਾ ਨਹੀਂ ਕਰਦਾ। ਜਿਵੇਂ ਟਾਈਪ ਦੀ ਮਸ਼ੀਨ ਆਪਣੇ ਆਪ ਟਾਈਪ ਨਹੀਂ ਕਰ ਸਕਦੀ, ਜਦੋਂ ਤੁਸੀਂ ਚਾਹੋ ਉਦੋਂ ਉਸ ਨੂੰ ਖੋਲ ਕੇ ਉਸ ਤੋਂ ਟਾਈਪ ਦਾ ਕੰਮ ਲੈ ਸਕਦੇ ਹੋ। ਇਸੇ ਤਰ੍ਹਾਂ ਇਨਸਾਨੀ ਦਿਮਾਗ ਕੁਝ ਖੁਦ ਨਹੀਂ ਸੋਚ ਸਕਦਾ, ਇਹ ਤੇ ਇੱਕ ਆਰਗਨ ਹੈ ਜਾਂ ਮਸ਼ੀਨ ਹੈ ਜਿਸ ਵਿੱਚ ਉਹ ਖਿਆਲ ਤਰੰਗਾਂ ਆ ਸਕਦੀਆਂ ਨੇ ਜੋ ਦਿਮਾਗ ਦੇ ਪਿੱਛੇ ਬਿਰਾਜ ਰਹੀ ਪਰਮ ਆਤਮਾ ਵੱਲੋਂ ਦਿਮਾਗ ਨੂੰ ਭੇਜੀਆਂ ਜਾਣ। ਬ੍ਰਹਮ ਜਾਂ ਪਰਮ ਆਤਮਾ ਵਿੱਚੋਂ ਫੁਰਨਿਆਂ ਦੇ ਆਉਣ ਦਾ ਇਨਸਾਨੀ ਦਿਮਾਗ ਕੇਵਲ ਇੱਕ ਵਸੀਲਾ ਹੈ। ਜਦੋਂ ਅਸੀਂ ਦਿਮਾਗ ਦੀ ਇਸ ਫਿਤਰਤ ਨੂੰ ਸਮਝ ਲਈਏ ਤਾਂ ਸਾਨੂੰ ਮਹਾਰਾਜ ਦੇ ਇਹ ਬਚਨ ਸਮਝ ਆ ਜਾਣਗੇ, ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ। ਤੇ ਜਦੋਂ ਅਸੀਂ ਅਭਿਆਸੀ ਬਣ ਜਾਈਏ ਤੇ ਰੋਜ਼ ਆਪਣੇ ਦਿਮਾਗ ਵਿੱਚ ਇਹਾ ਘਟਨਾ ਵਰਤਦੀ ਪ੍ਰਤੱਖ ਵੇਖੀਏ ਤਾਂ ਸਾਨੂੰ ਇਸ ਸੱਚਾਈ ਉੱਤੇ ਪੂਰਨ ਨਿਸ਼ਚਾ ਆ ਜਾਏਗਾ। ਪਰ ਆਪਣੇ ਵਾਸਤੇ ਇਹ ਅਵਸਥਾ ਪੈਦਾ ਕਰ ਲੈਣੀ ਕੋਈ ਆਸਾਨ ਕੰਮ ਨਹੀਂ। ਅਨੇਕਾਂ ਸਾਲਾਂ ਦੀ ਇਕਾਗਰਤਾ ਦੇ ਅਭਿਆਸ ਤੋਂ ਬਾਅਦ ਜਦੋਂ ਇਨਸਾਨ ਦਾ ਮਨ ਅੰਤਰਮੁਖੀ ਹੁੰਦਾ ਨਾ ਤੇ ਆਪਣੀ ਬੁਨਿਆਦ ਨੂੰ ਵੇਖਣੀ ਸ਼ੁਰੂ ਕਰਦਾ, ਉਦੋਂ ਜਾ ਕੇ ਇਹ ਘਟਨਾ ਵਾਪਰਦੀ ਹੈ। ਇਸ ਵਾਸਤੇ ਆਤਮ ਮਾਰਗ ਦੀਆਂ ਪਹਿਲੀਆਂ ਅਵਸਥਾਵਾਂ ਦੇ ਪਾਂਧੀਆਂ ਨੂੰ, ਜੋ ਕਿ 95% ਦੇ ਕਰੀਬ ਨੇ, ਉਹਨਾਂ ਦੇ ਚਰਨਾਂ ਵਿੱਚ ਮੇਰੀ ਇਹ ਸਿਫਾਰਿਸ਼ ਹੈ ਕਿ ਸ਼ੁਰੂ ਸ਼ੁਰੂ ਵਿੱਚ ਆਪਣੀ ਰੁਚੀ ਬਜਾਏ ਧਰਮ ਦੇ ਡੂੰਘੇ ਮਸਲਿਆਂ ਨੂੰ ਸਮਝਣ ਵੱਲ ਲਾਉਣ ਦੇ, ਉਹਨਾਂ ਨੂੰ ਧਰਮ ਦੀਆਂ ਮੁੱਢਲੀਆਂ ਤੇ ਆਸਾਨ ਹਿਦਾਇਤਾਂ ਉੱਤੇ ਅਮਲ ਕਰਨਾ ਚਾਹੀਦਾ ਹੈ। ਬਜਾਏ ਫਿਲਾਸਫਰ ਬਣਨ ਦੇ, ਸਿਮਰਨ ਅਭਿਆਸੀ ਬਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤੇ ਉਸ ਸਮੇਂ ਦੇ ਆਉਣ ਦੀ ਸਬਰ ਤੇ ਸ਼ੌਕ ਨਾਲ ਉਡੀਕ ਕਰਨੀ ਚਾਹੀਦੀ ਹੈ, ਜਦੋਂ ਕਿ ਧਰਮ ਦੇ ਮੁਸ਼ਕਲ ਤੋਂ ਮੁਸ਼ਕਲ ਮਸਲਿਆਂ ਦੀ ਵੀ ਸਹਿਜ ਸੁਭਾਅ ਸਮਝ ਆ ਜਾਂਦੀ ਹੈ।